श्री वाहे गुरु साहिब जीओ एक के प्रभ करते स्वामी ज्यो पावे तिवें भुलैनी कहां तुच्छ प्रभ बुद्ध हमारी बन सके मेहमा जो तिहारी हम ना सकत कर सिफत तुम्हारी आप ले हो तुम कथा सुधारी समरथ गुरु सिर हाथ धरयो गुर कीनी कृपा हर नाम दियो जिस देख चरण अगन हरयो निस बासर एक समान ध्यान सो नाम सुने सुत पान डर्यो पान दास सो आस जगतर गुरु की पारस भेट परस करयो रामदास गुरु हर साथ कियो समरथ गुरु सिर हाथ धरयो रामदास गुरु हर साथ कियो समरथ गुरु सिर हाथ धरयो शतर चवर तख्त मालिक सिंघासन ते सुभाईमान शब्दा अवतार जाहर पीर प्रतख गुरु धन श्री गुरु ग्रंथ साहिब जी महाराज जी दे पावन चन कवलां विच बड़े अदब नाल मस्तक झुका के नमस्कार करके पावन बारगाह विच जुड़ बैठ रब्बी बाणी दे रस पिंडरे कीर्तन शरवण करके अपनी जिंदगी नूं रसदायक बनांदिया जिंदगी विच जीवन दा दान प्रभु नाम प्राप्त करदियां गुरु चरणां विच जुड़ बैठे समूह गुरु सवारियां नूं बड़े ही अदब नाल निम्रता सहित प्रेम पूर्वक गुरफतेह दी सांझ लई अर्ज करदा हां जी सारे करो कृपा ते आखो वाहिगुरु जी का खालसा वाहिगुरु जी की फतेह धन गुरु ग्रंथ साहिब जी दी पावन बाणी जो के लड़ीवार गुरुद्वारा साहिब विखे छे रुत्तां नाल संबंधित बाणी दी विचार आरंभ कीती सी उस बाणी दा जो अठवां शब्द है दो श्लोक ते एक छंत रूप विच ओ आप जी नाल सांझा करन हित अज मैं आप संगतां दे गुरु ग्रंथ साहिब महाराज जी दे पावन चन कमलां विखे जुड़ बैठ के उस शब्द दियां विचारां आप जी नाल सांझियां कर सकां इस नाल छे रुत्तां नाल संबंधित बाणी दी अज संपूर्णता भी हो जाएगी लड़ी संपूर्ण हो जावे दे लई अज मैं ओ विचारां आप संगतां नाल सांझियां करन जा रहा आओ सारे प्यार नाल बाणी दी विचार आरंभ करन तो पहला एक बारी सारे आखिए जी ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਫੇਰ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਸੰਤ ਸਹਾਈ ਜੀ ਕੇ ਪਾਉ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜ਼ਿੰਦਗੀ ਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ। ਬੇਸਹਾਰੀ ਜ਼ਿੰਦਗੀ ਡਗਮਗਾ ਜਾਂਦੀ, ਡਾਵਾਂਡੋਲ ਹੋ ਜਾਂਦੀ। ਖਾਸ ਕਰਕੇ ਪਰਮੇਸ਼ਵਰ ਨਾਲ ਮਿਲਾਪ ਕਰਨ ਵਾਸਤੇ ਅਗਰ ਸਹਾਰਾ ਪਾਸ ਨਹੀਂ ਹੈ ਤੇ ਐਸਾ ਮਨੁੱਖ ਦੁਨੀਆਂ ਵਿੱਚ ਹੀ ਭਟਕ ਜਾਂਦਾ। ਤੇ ਸਤਿਗੁਰੂ ਕਹਿੰਦੇ ਨੇ ਉਹ ਕੌਣ ਸਹਾਰਾ ਸਾਡਾ ਇਸ ਸੰਸਾਰ ਵਿੱਚ ਹੈ? ਪਰਮਾਤਮਾ ਦਾ ਨਾਮ, ਨਾਮ ਜ਼ਿੰਦਗੀ ਦਾ ਬੜਾ ਵੱਡਾ ਸਹਾਰਾ ਹੈ। ਜਨਮ ਲੈ ਕੇ ਸਾਰਾ ਜੀਵਨ ਸੰਸਾਰ ਤੇ ਗੁਜ਼ਾਰਨ ਦੇ ਲਈ ਨਾਮ ਇੱਕ ਸਹਾਰਾ ਹੈ। ਇਸ ਜੀਵਨ ਕਾਲ ਦੀ ਸੰਪੂਰਨ ਸਵਾਸਾਂ ਦੀ ਲੜੀ ਨੂੰ ਭੋਗਣ ਤੋਂ ਬਾਅਦ ਜੀਵ ਆਤਮਾ ਦਾ ਪਰਮਾਤਮਾ ਤੱਕ ਪੁੱਜਣ ਲਈ, ਇੰਝ ਕਹਿ ਲੇਵਾਂ ਜਨਮ ਤੋਂ ਲੈ ਕੇ ਪਰਮਾਤਮਾ ਤੱਕ ਪੁੱਜਣ ਲਈ ਇੱਕ ਬੜਾ ਲੰਬਾ ਸਫ਼ਰ ਹੈ। ਕਦੀ ਧਿਆਨ 'ਚ ਰੱਖਿਓ, ਸਾਡੇ ਅੱਜ ਦੇ ਯੁੱਗ ਵਿੱਚ ਸਾਡੇ ਕੋਲ ਗੱਡੀਆਂ ਰੱਖੀਆਂ ਨੇ, ਅਸੀਂ ਉਹਨਾਂ ਦੇ ਮੈਲ ਨੋਟ ਕਰਦੇ ਹਾਂ ਕਿੰਨੇ ਮੀਲ ਗੱਡੀ ਸਾਡੀ ਚੱਲ ਗਈ। ਹਾਲਾਂਕਿ ਉਸ ਦੀ ਵਰਤੋਂ ਘਰ ਤੋਂ ਆਫਿਸ ਤੱਕ, ਆਫਿਸ ਤੋਂ ਘਰ ਤੱਕ, ਕਿਸੇ ਰਿਸ਼ਤੇਦਾਰ ਸੰਬੰਧੀ ਕਿਸੇ ਹੋਰ ਜਗ੍ਹਾ ਤੱਕ ਦੀ ਹੁੰਦੀ ਹੈ। ਕਦੀ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਉੱਠਦੇ ਕਦਮਾਂ ਦੇ ਸਫ਼ਰ ਨੂੰ ਨਾਪ ਕੇ ਦੇਖਿਆ ਕਿ ਮੈਂ ਜੀਵਨ ਵਿੱਚ ਜਨਮ ਤੋਂ ਲੈ ਕੇ ਸਾਰਾ ਜੀਵਨ ਕਿੰਨਾ ਕੁ ਸਫ਼ਰ ਕਰ ਲੈਂਦਾ? ਕੋਈ ਮੀਟਰ ਨਹੀਂ ਹੈ ਸਾਡੇ ਪਾਸ, ਗੱਡੀ 'ਚ ਲੱਗਿਆ ਮੀਟਰ, ਪਤਾ ਲੱਗਦਾ ਕਿ ਇਤਨੇ ਮੀਲ ਸਫ਼ਰ ਕੀਤਾ। ਅਤੇ ਗੱਡੀ ਚੱਲਦੀ ਨੂੰ ਸਫ਼ਰ ਕਰਦੀ ਹੋਈ ਉਸ ਗੱਡੀ ਨੂੰ ਗੈਸ ਚਾਹੀਦਾ, ਪੈਟਰੋਲ, ਮੋਬਾਈਲ ਚਾਹੀਦਾ ਇੰਜਨ ਦੇ ਅੰਦਰ ਉਸਨੂੰ ਸੁਰੱਖਿਅਤ ਰੱਖਣ ਵਾਸਤੇ, ਟਾਇਰ ਚਾਹੀਦੇ ਨੇ ਸਹੀ ਸਲਾਮਤ, ਇੰਜਨ ਦੀ ਹਾਲਤ ਠੀਕ ਚਾਹੀਦੀ ਹੈ। ਕਿੰਨੇ ਸਹਾਰੇ ਨੇ ਉਸ ਗੱਡੀ ਨੂੰ ਚਲਾਉਣ ਵਾਸਤੇ? ਜੇ ਸਾਰੇ ਦੇ ਸਾਰੇ ਮੌਜੂਦਾ ਸਹਾਰੇ ਮੌਜੂਦ ਨੇ ਤੇ ਉਹ ਸਫ਼ਰ ਕਰਨ ਵਾਲੀ ਗੱਡੀ ਸਾਨੂੰ ਸਫ਼ਰ ਵਿੱਚ ਸਹਾਇਕ ਬਣਦੀ ਹੈ। ਇੱਕ ਗੱਲ ਹੁਣ ਜ਼ਰਾ ਧਿਆਨ 'ਚ ਰੱਖਿਓ, ਜ਼ਿੰਦਗੀ ਮਨੁੱਖ ਦੀ ਵੀ ਜੀਵਨ ਦੀ ਖੇਡ ਖੇਡਦਿਆਂ, ਜ਼ਿੰਦਗੀ ਦਾ ਸਫ਼ਰ ਕਰਦਿਆਂ ਜਨਮ ਤੋਂ ਲੈ ਕੇ ਮਨੁੱਖ ਪਤਾ ਨਹੀਂ ਕਿੰਨਾ ਕੁ ਚੱਲ ਰਿਹਾ, ਸੁਰਤ ਦੇ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ, ਅਤੇ ਸਰੀਰਕ ਤੌਰ 'ਤੇ ਵੀ ਅਤੇ ਸੁਰਤ ਦੇ ਤੌਰ 'ਤੇ ਵੀ ਸਾਨੂੰ ਇੱਕ ਸਹਾਰੇ ਦੀ ਜ਼ਰੂਰਤ ਹੈ। ਅਤੇ ਇਹ ਤਾਂ ਪਤਾ ਹੈ, ਪਤਾ ਨਹੀਂ ਇਸ ਜਨਮ ਤੋਂ ਲੈ ਕੇ ਸੰਪੂਰਨ ਜੀਵਨ ਅਤੇ ਜੀਵਨ ਦੀ ਖੇਡ ਸਮਾਪਤ ਹੋਣ ਤੋਂ ਬਾਅਦ ਜੀਵ ਆਤਮਾ ਦਾ ਪਰਮਾਤਮਾ ਤੱਕ ਪੁੱਜਣ ਦੇ ਲਈ ਸਫ਼ਰ ਕਿੰਨੇ ਕੁ ਕੋ ਹੈ। ਪਤਾ ਹੋਵੇ 200 ਮੀਲ ਸਫ਼ਰ ਕਰਨਾ ਹੈ ਅਤੇ 200 ਮੀਲ ਸਫ਼ਰ ਦਾ ਰਸਤੇ ਦਾ ਅਸੀਂ ਪ੍ਰਬੰਧ ਕਰਦੇ। ਪਤਾ ਹੈ ਜੇ 1000 ਮੀਲ ਤੱਕ ਅਸੀਂ ਸਫ਼ਰ ਕਰਨਾ ਹੈ, ਰਸਤੇ ਵਿੱਚ ਕਿਤੇ ਰੁਕਣਾ ਹੈ, ਕੁਛ ਖਾਣਾ ਖਾਣਾ ਹੈ, ਰਸਤੇ ਦੇ ਸਫ਼ਰ ਦਾ ਸਾਰਾ ਖਰਚ ਨਾਲ ਲੈ ਕੇ, ਰਸਤੇ ਦੇ ਸਫ਼ਰ ਵਿੱਚ ਕੁਛ ਖਾਣ ਦਾ ਪ੍ਰਬੰਧ ਕਰਕੇ ਸਫ਼ਰ ਕਰਦੇ। ਪਰ ਸਤਿਗੁਰੂ ਕਹਿੰਦੇ ਨੇ ਇਹ ਇਨਸਾਨ ਤੂੰ ਆਪਣੀ ਸਾਰੀ ਜ਼ਿੰਦਗੀ ਪਤਾ ਨਹੀਂ ਕਿੰਨੇ ਕੁ ਕੋਹ ਚੱਲਣਾ ਹੈ, ਪਰ ਤੂੰ ਕਦੀ ਵਿਚਾਰਿਆ ਕਿ ਮੈਂ ਜ਼ਿੰਦਗੀ ਦੇ ਸਫ਼ਰ ਵਾਸਤੇ ਵੀ ਕੋਈ ਸਫ਼ਰ ਖਰਚ ਨਾਲ ਰੱਖ ਲੇਵਾਂ? ਕਿੰਨਾ ਕੁ ਸਫ਼ਰ ਹੈ, ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਤੋਸੇ ਦੇ ਅਰਥ ਨੇ ਰਸਤੇ ਵਿੱਚ ਖਾਣ ਵਾਲਾ ਭੋਜਨ, ਜਿਹੜਾ ਖਰਾਬ ਵੀ ਨਾ ਹੋਵੇ ਤੇ ਲੰਬੇ ਸਫ਼ਰ ਤੱਕ ਖਾ ਕੇ ਤ੍ਰਿਪਤੀ ਵੀ ਮਿਲ ਸਕੇ। ਸਤਿਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਦੇ ਆਤਮਕ ਜੀਵਨ ਵਾਸਤੇ ਤੇਰਾ ਭੋਜਨ ਹੈ ਪਰਮਾਤਮਾ ਦਾ ਨਾਮ, ਪਰ ਉਸ ਨਾਮ ਨੂੰ ਅੰਦਰ ਟਿਕਾਣ ਵਾਸਤੇ, ਉਹ ਨਾਮ ਸੁਰਤ ਵਿੱਚ ਟਿਕ ਜਾਏ ਦੇ ਵਾਸਤੇ, ਤੇਰੇ ਜੀ ਨੂੰ ਜੋ ਦਾਨ ਚਾਹੀਦਾ ਹੈ ਨਾਮ, ਉਸ ਦੇ ਵਾਸਤੇ ਕੌਣ ਸਹਾਇਤਾ ਕਰ ਸਕਦਾ ਹੈ? ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, سب تے اوچے جانی ہے نانک نام پیار. کوئی بندگی سمرن کرن والے او جی دے سہائی بندے نے, چونکہ مہاپرکھاں دا سنسار تے آمنا ہی اس کر کے ہویا کردا ہے کہ جنم مرن دوہوں میں نہیں, جن پر اپکاری آئے تے کیڑا اپکار کردے نے. جی دان دے بھگتی لائن ہرسیوں لین ملائے, جی نو کیڑا دان چاہیدا ہے نام دا دان, جی نو کیڑا دان چاہیدا ہے بھگتی دا دان. تے بندگی سمرن کرن والی سنگت وچ بیٹھ کے دھیان چ رکھیو, بندگی سمرن کرن والے گرو کیا سکھاں وچ بیٹھ کے جنہاں دی زندگی کہہ لئیے سنت شپاہی والی بن گئی ہوئے, اندروں تے باہروں وکاراں دا ٹاکرا کر سکتے ہون, اے کہہ لئیے انہاں دی زندگی وچ وہ بندگی سمرن کرن والے ایک سہارا نے, ایک سہایتا کردے نے. سنت سہائی جی کے پوجل تارن ہار, اس پوجل تو وہ تارن دی سمرتھ رکھدے نے. ملا بیڑی چلاندا ہے, میں اچ کراں کوئی بندگی سمرن کرن والا کسی دی زندگی چلاندا ہے. ملا دے بیڑی وچ بیٹھن نال ایک کنارے تو دوسرے کنارے پج جائیدا ہے. بھائی گرداس صاحب جی نے ایک کمال دا نقشہ پیش کیتا ہے, کہندے نے جیسے تات مات گرہ جنمت ست کنے سکل نہ ہوت سمسر گن گت جی, چٹیا انیک جیسے آویں چٹ سال بکھے پڑت نہ ایک سے سرب ہر کت جی, جیسے ندی ناب مل بیٹھت انیک پنتھی ہوت نہ سمان سبے چلت ہیں پتھ جی, تیسے گر چرن شرن ہے انک سکھ ست گر کرن کارن سمرتھ جی. کہندے نے ماتا پتا دے گھر بچے پیدا ہوندے نے, تے جننے بھی بچے نے ماتا پتا پاویں پوری یوگتا رکھدے بھی ہون پر ساریاں بچیاں نوں اکو جی پڑھائی نہیں دے سکدے. کوئی بچہ کنا کو پڑھ جاندا, کوئی ڈگری کر جاندا, کوئی ڈگری کر جاندا, سارے اکو جے سمرتھوان نہیں ہوندے. جے باپ کروڑ پتی ہوئے تے سارے بچے کئی واری کروڑ پتی نہیں ہوندے, اپنا اپنا مقدر. ماتا پتا دے گھر وچ اکو گود وچ پلے ہوئے بچیاں وال جدو کدی کتے چات مار کے دیکھیو تے دھن گرو ارجن دے پاتشاہ وی اسے گود وچ پلے نے, مہا دیو تے پرتھوی چند وی اسے گود وچ پلے نے, پر ساریاں دی یوگتا اکو جی نہیں ہو سکی. جیسے تات مات گرہ جنمت ست کنے سکل نہ ہوت سمسر گن گت جی, تے دوسرے ادھارن وچ بھائی صاحب کہندے نے چٹیا انیک جیسے آویں چت سال بکھے پڑھت نہ ایک سے سرب ہر کت جی. بچے تے سارے سکول چ داخل ہو جاندے نے, ماسٹر ساریاں نوں پڑھاندا ہے پر ساریاں بچیاں نوں اکو جی پڑھائی دیکھ کے اکو جی ڈگری تک نہیں سکول والے کالج والے یونیورسٹی والے پہنچا سکدے. تے تیسرے ادھارن وچ بھائی صاحب کہندے نے جویں ایک نوکا وچ جیسے ندی ناو مل بیٹھت انیک پنتھی ہوت نہ سمان سبے چلت ہیں پتھ جی, نوکا وچ سارے مسافر بیٹھتے ہیں, ملا ایک کنارے تو دوسرے کنارے تک تے پہنچا دیندا پر ساریاں دی منزل ایک نہیں کردا, کوئی کسے گھر گیا کوئی کسے گھر پہنچ گیا. پر گرو دی چرن شرن وچ جننے وی سکھ آ جاندے نے ساریاں نوں گرو اس پار ساگر تو پار کر کے رب تک ملاؤن دی ایک منزل دے دیندے نے. دھیان چ رکھیو, تیسے گر چرن شرن ہے انک سکھ ستگر کرن کارن سمرتھ جی, گرو وچ سمرتھ ہے اگر سکھ گرو دے شبد دے انسار اپنا جیون بنا کے جیون چلا لے جویں گرو دستے نے, تیویں اگر گرو دے سنگ وچ بیٹھ کے بانی نال جڑ کے بانی انسار جیون بنا کے نام سمرن ابھیاسی بن کے زندگی بتیت کر لے, تے حضور کہندے نے گرو دی چرن شرن دے سہارے نال وہ پاو ساگر تو پار ہو جاندا ہے. تے سب تے اوچے جانی ہے نانک نام پیار, حضور کہندے نے انہوں نے ساریاں تو شرومنی جانیو جنہاں دا نام نال پیار ہے اور سب تو اوچے نے. اتھے یہ گل نہیں کہ انہاں کول سنسارک پکھ سنسارک پدھر دے انسار کوئی بہت ہی کروڑ پتی ہووے ارب پتی ہووے تے تن دے برابری کر کے اس نے اسی اچا گنا گے, جس کول نام تن ہے ستگرو کہندے نے نام نال جس دا پیار پی گیا ہے. میں ہوں اتھے یہ بھی عرض کر دی ہاں, پاویں نام جپدیاں جپدیاں اجے پرماتما تک دی منزل نام وی ملی ہووے پر کٹو کٹ پاندی تے ہووے نا, راہ تے چلن والا تے ہووے نا, نام نال پیار کرن والا تے ہووے, ਸਿਮਰਨ ਵਿੱਚ ਬੈਠ ਜਾਏ, ਵਾਹਿਗੁਰੂ ਜ਼ਿੰਦਗੀ ਬਣ ਜਾਏ ਕਿ ਸਿਮਰਨ ਹੀ ਮੇਰੀ ਜ਼ਿੰਦਗੀ ਹੈ, ਤੇ ਉਹ ਸਭ ਤੋਂ ਉੱਚੇ ਨੇ, ਸਭ ਤੋਂ ਸ਼੍ਰੋਮਣੀ ਹਨ, ਜਿਨ੍ਹਾਂ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ ਜੀ।
ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ,
ਜਿਨ੍ਹਾਂ ਨੇ ਜਾਣ ਲਿਆ ਹੈ ਵਾਹਿਗੁਰੂ ਜੀ ਨੂੰ। ਹਜ਼ੂਰ ਕਹਿੰਦੇ ਨੇ ਜਿਨ ਜਾਣਿਆ ਸੇਈ ਤਰੇ, ਉਹ ਇਸ ਪਾਵ ਸਾਗਰ ਤੋਂ ਤਰ ਗਏ। ਸੇ ਸੂਰੇ ਸੇ ਵੀਰ, ਉਹ ਸੂਰਮੇ ਨੇ, ਉਹ ਵੀਰ ਨੇ, ਬਲਵਾਨ ਨੇ, ਉਹਨਾਂ ਵਿੱਚ ਸਭ ਤੋਂ ਵੱਡੀ ਕਹਿ ਲਓ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਲੀ ਅੰਦਰ ਇੱਕ ਸੂਰਮਤਾ ਆ ਗਈ, ਛੋਟੀ ਗੱਲ ਨਹੀਂ। ਅੰਦਰ ਬੈਠੇ ਵਿਕਾਰ ਚੱਟ ਮਨੁੱਖ ਨੂੰ ਨਾਮ ਨਾਲੋਂ ਤੋੜ ਦਿੰਦੇ ਨੇ। ਇੱਕ ਪਾਸੇ ਸਾਡਾ ਅਧਿਆਤਮਵਾਦ ਹੈ, ਇੱਕ ਪਾਸੇ ਇੰਝ ਕਹਿ ਲਈਏ ਸਾਡੇ ਪਾਸ ਧਰਮ ਦੇ ਮਾਰਗ ਤੇ ਚੱਲਣ ਵਾਲੀ ਅੰਦਰਲੀ ਸੋਚਣੀ ਹੈ, ਦੂਸਰੇ ਪਾਸੇ ਅਧਰਮ ਦੀ ਤੇ ਪਾਪ ਵਿਕਾਰਾਂ ਦੀ ਮਨੁੱਖ ਦੀ ਮਨਮੁਖਤਾ ਦੀ ਬਿਰਤੀ ਦੀ ਸੋਚਣੀ ਵੀ ਅੰਦਰ, ਦੋਨੋਂ ਇਕੱਠੇ ਨੇ। ਕਈ ਵਾਰੀ ਤੁਸੀਂ ਦੇਖੋਗੇ ਇੱਕ ਮਨ ਕਰਦਾ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਬੜਾ ਨਾਮ ਸਿਮਰਨ ਵਿੱਚ ਜੁੜ ਜਾਈਏ, ਤੇ ਦੂਸਰੇ ਪਾਸੇ ਦੂਸਰੀ ਬਿਰਤੀ ਕਹਿੰਦੀ ਵੀ ਨਹੀਂ, ਸੌਂ ਜਾਓ, ਰਜਾਈ ਲੈ ਕੇ ਜੇ ਥੋੜਾ ਜਿਹਾ ਹੋਰ ਆਰਾਮ ਕਰ ਲਈਏ, ਤੇ ਜੇ ਤੇ ਸੌਂ ਗਏ ਤੇ ਸਮਝ ਲੈਣਾ ਉਹ ਪਾਸਾ ਜਿੱਤ ਗਿਆ। ਤੇ ਨੀਂਦ ਐਸੀ ਭੈੜੀ ਏ, ਉਹ ਨੀਂਦ ਕਹਿੰਦੀ ਹੈ ਇੱਕ ਗੱਲ, ਨੀਂਦ ਕਹਿ ਹੋ ਆਲੀ ਭੋਲੀ, ਆਉਂਦੀ ਮੈਂ ਬੜੀ ਭੋਲੀ ਜੀ ਬਣ ਕੇ ਹਾਂ, ਪਰ ਸਾਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਵਾ ਕੇ ਧੋਖਾ ਬੜਾ ਸਾਰਿਆਂ ਨਾਲ ਕਰਦੀ ਹਾਂ। ਨੀਂਦ ਕਹਿ ਹੋ ਆਲੀ ਭੋਲੀ, ਸੁਰ ਨਰ ਮੁਨਜਨ ਮੇਰੀ ਝੋਲੀ, ਨੀਂਦ ਕਹਿ ਹੋ ਹਰ ਕੀ ਦਾਸੀ, ਇੱਕ ਹੱਥ ਮੁਕਤ ਦੂਜੇ ਹੱਥ ਫਾਸੀ, ਨੀਂਦ ਕਹਿ ਹੋ ਭਈ ਵਿਭੂਤੀ, ਗੋਰਖ ਜਾਗੈ ਹੋ ਭਈ ਸੂਤੀ। ਜੇ ਕੋਈ ਅੰਦਰ ਆਤਮਕ ਅਵਸਥਾ ਵੱਲ ਹੈ ਤੇ ਕਹਿੰਦੇ ਉੱਥੇ ਮੈਂ ਸੌਂ ਜਾਂਦੀ ਹਾਂ ਤੇ ਉਹ ਜਾਗ ਪੈਂਦਾ, ਤੇ ਜਿੱਥੇ ਮੈਂ ਜਾਗਦੀ ਹਾਂ ਉੱਥੇ ਦੂਸਰਾ ਸੌਂ ਜਾਂਦਾ। ਕਹਿ ਗੋਰਖ ਕੋਈ ਸਾਧੂ ਜਾਗੈ ਤਾਂ ਕਿ ਨਲਨੀ ਚੋਰ ਨਾ ਲੱਗੈ। ਜਿਹੜਾ ਕੋਈ ਬੰਦਗੀ ਸਿਮਰਨ ਕਰਨ ਵਾਲਾ ਜਾਗ ਪੈਂਦਾ, ਕਹਿੰਦੀ ਉੱਥੇ ਮੈਂ ਹਾਰ ਜਾਂਦੀ ਹਾਂ ਤੇ ਉਹ ਜਿੱਤ ਜਾਂਦਾ ਹੈ। ਤੋ ਗੱਲ ਜਰਾ ਧਿਆਨ ਚ ਰੱਖਿਓ, ਇੱਕ ਪਾਸੇ ਸਾਡੇ ਅੰਦਰ ਉੱਠਦੇ ਨੇ ਭੈੜੇ ਮਨਮੁਖਤਾ ਦੇ ਖਿਆਲ, ਦੂਸਰੇ ਪਾਸੇ ਉੱਠਦੇ ਨੇ ਧਰਮ ਦੇ ਖਿਆਲ। ਕਈ ਵਾਰੀ ਦੋਹਾਂ ਬਿਰਤੀਆਂ ਦਾ ਆਪਸ ਵਿੱਚ ਟਾਕਰਾ ਹੁੰਦਾ, ਜਿਹੜਾ ਬਲਵਾਨ ਹੈ ਉਹ ਜਿੱਤ ਜਾਂਦਾ, ਜਿਹੜਾ ਕਮਜ਼ੋਰ ਹੈ ਉਹ ਹਾਰ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਧਰਮ ਦੇ ਮਾਰਗ ਦੀ ਤਰਫ ਨਾਮ ਸਿਮਰਨ ਅਭਿਆਸੀ ਬਣ ਜਾਣ, ਇਹ ਸਮਝ ਲੈਣਾ ਉਹ ਭਾਵ ਸਾਗਰ ਤੋਂ ਉਤਰਨ ਵਾਲੀ ਅਵਸਥਾ ਵਿੱਚ ਚਲੇ ਗਏ। ਉਹਨਾਂ ਨੂੰ ਸੂਰਮੇ ਤੇ ਵੀਰ ਬਲਵਾਨ ਆਖਿਆ ਗਿਆ, ਕਿਉਂਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ, ਪੂਰੇ ਸਤਿਗੁਰੂ ਦਾ ਸਹਾਰਾ ਹੋਵੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਹਾਰਾ ਹੋਵੇ, ਐਸਾ ਗੁਰੂ ਕਾ ਸਿੱਖ ਨਾਮ ਸਿਮਰਨ ਅਭਿਆਸੀ ਬਣ ਕੇ ਹਜ਼ੂਰ ਕਹਿਣ ਲੱਗੇ। ਉਹ ਭਾਵ ਸਾਗਰ ਤੋਂ ਤਰ ਜਾਂਦਾ, ਉਸ ਨੂੰ ਸੂਰਮਾ ਤੇ ਵੀਰ ਆਖਿਆ ਜਾਂਦਾ ਹੈ ਜੀ।
ਨਾਨਕ ਤਿਨ ਬਲਹਾਰਣ ਹਰ ਜਪ ਉਤਰੇ ਤੀਰ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਕੇ ਸਦਕੇ ਤੇ ਬਲਹਾਰ ਬਲਹਾਰ ਜਾਂਦਾ ਹਾਂ। ਉਹ ਹਰੀ ਦਾ ਨਾਮ ਜਪ ਕੇ ਤੇ ਕਿਨਾਰੇ ਲੱਗ ਜਾਂਦੇ ਨੇ, ਤੀਰ ਕਹੀਏ ਕਿਨਾਰੇ, ਇਸ ਭਾਵ ਸਾਗਰ ਤੋਂ, ਦੁੱਖਾਂ ਤੋਂ, ਵਿਕਾਰਾਂ ਤੋਂ ਪਾਰ ਹੋ ਕੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ ਜੀ।
ਸੰਤ ਚੜ੍ਹ ਬਿਰਾਜਤ ਸਭ ਉਪਰੇ ਉਪਰੇ ਮਿਟਿਆ ਸਗਲ ਕਲੇਸ਼ ਜੀਓ।
ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨਾਮ ਦੇ ਚਰਨ ਵਿਰਾਜਮਾਨ ਹੋ ਜਾਂਦੇ, ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ ਉਹ ਸਭ ਤੋਂ ਉੱਪਰ ਨੇ, ਬਾਕੀ ਸਾਰਾ ਸੰਸਾਰ ਉਹਨਾਂ ਤੋਂ ਥੱਲੇ ਹੈ। ਉਹਨਾਂ ਦੀ ਪਦਵੀ ਸ੍ਰੇਸ਼ਟ ਹੈ, ਉਹ ਸਭ ਤੋਂ ਸ਼੍ਰੋਮਣੀ ਨੇ, ਉਹ ਸਭ ਤੋਂ ਮਹਾਨ ਨੇ। ਚਰਨ ਵਿਰਾਜਿਤ ਸਭ ਉੱਪਰ ਮਿਟਿਆ ਸਗਲ ਕਲੇਸ਼ ਜੀਓ। ਦੇਖੋ ਦੁਨੀਆਂ ਵਿੱਚ ਸ਼ੋਭਾ, ਗੁਰੂ ਨਾਨਕ ਦੀ ਨਜ਼ਰ ਵਿੱਚ ਉਹ ਸ਼੍ਰੋਮਣੀ ਹੋ ਗਏ ਤੇ ਜ਼ਿੰਦਗੀ ਦੇ ਸਾਰੇ ਦੁੱਖ ਤੇ ਕਸ਼ਟ ਕਲੇਸ਼ ਮੁੱਕ ਗਏ। ਕਈ ਵਾਰੀ ਮਨੁੱਖ ਸੋਚਦਾ ਕਿ ਮੇਰੇ ਘਰ ਵਿੱਚ ਕਲੇਸ਼ ਨਾ ਪੈਦਾ ਹੋਵੇ, ਤੇ ਸਤਿਗੁਰੂ ਕਹਿੰਦੇ ਨੇ ਅਗਰ ਜ਼ਿੰਦਗੀ ਕਿਸੇ ਕਲੇਸ਼ ਵਿੱਚ ਫਸੀ ਹੋਈ ਹੈ, ਕਿਸੇ ਮੁਸੀਬਤ ਤੇ ਦੁੱਖ ਵਿੱਚ ਫਸੀ ਹੋਈ ਹੈ, ਤੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਅਗਰ ਸਿਮਰਨ ਕਰਦਿਆਂ ਕਰਦਿਆਂ ਪਰਮੇਸ਼ਵਰ ਦੀ ਕਿਰਪਾ ਦੇ ਪਾਤਰ ਬਣ ਗਏ ਤੇ ਸਤਿਗੁਰੂ ਕਹਿੰਦੇ ਨੇ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਨੇ। ਨਾਮ ਸਿਮਰਨ ਅਭਿਆਸੀ ਜ਼ਿੰਦਗੀ ਆਪਣੀ ਬਣਦੀ ਨਹੀਂ, ਤੇ ਕਲੇਸ਼ ਮਿਟਾਉਣਾ ਚਾਹੁੰਦੇ ਹਾਂ ਘਰ ਵਿੱਚ ਦੀਵਾ ਬਾਲਦੇ ਨਹੀਂ ਤੇ ਅੰਧੇਰੇ ਨੂੰ ਘਰੋਂ ਭਜਾਉਣਾ ਚਾਹੁੰਦੇ ਹਾਂ। ਇੱਕ ਮੈਂ ਇੱਥੇ ਅਰਜ਼ ਕਰਦਿਆਂ ਅੰਧੇਰੇ ਨੂੰ ਹੱਥ ਜੋੜੀਏ ਵੀ ਭਰਾ ਜੀ ਚਲੇ ਜਾਓ, ਮੈਂ ਮਿਹਨਤ ਕਰਦਾ, ਕਦੀ ਨਹੀਂ ਜਾਏਗਾ। ਹਨੇਰੇ ਨੂੰ ਆਖੀਏ ਤੈਨੂੰ ਡਾਂਗ ਨਾਲ ਕੁੱਟਾਂਗੇ, ਤੈਨੂੰ ਤਲਵਾਰ ਨਾਲ ਕੱਟ ਸੁੱਟਾਂਗੇ, ਤੂੰ ਸਾਡੇ ਘਰ ਚੋਂ ਚਲਾ ਜਾ। ਅੰਧੇਰਾ ਡਰ ਨਾਲ ਵੀ ਨਹੀਂ ਜਾਏਗਾ, ਕੋਈ ਸੁੱਖ ਨਾ ਸੁਖੀਏ ਵੀ ਚਲਾ ਜਾ ਤੂੰ ਨਹੀਂ ਜਾਏਗਾ। ਅੰਧੇਰੇ ਨੂੰ ਘਰੋਂ ਦੂਰ ਕਰਨਾ ਹੋਵੇ, ਸਿਰਫ ਰੋਸ਼ਨੀ ਪ੍ਰਕਾਸ਼ ਕਰ ਲਈਏ ਤੇ ਅੰਧੇਰਾ ਆਪਣੇ ਆਪ ਚਲਾ ਜਾਏਗਾ। ਜ਼ਿੰਦਗੀ ਦੀ ਅਗਿਆਨਤਾ ਦਾ ਅੰਧੇਰਾ, ਕਸ਼ਟ ਕਲੇਸ਼ ਦਾ ਅੰਧੇਰਾ, ਉਹ ਹੋਰ ਕਿਸੇ ਤਰੀਕੇ ਨਾਲ ਨਹੀਂ ਜਾਂਦਾ। ਉਸ ਦੇ ਆਵਣ ਦਾ ਕਾਰਨ ਹੈ ਪਰਮਾਤਮਾ ਤੋਂ ਬੇਮੁੱਖ ਹੋ ਜਾਣਾ, ਨਾਮ ਸਿਮਰਨ ਭੁੱਲ ਜਾਣਾ, ਜਿਸ ਕਰਕੇ ਉਹ ਆਇਆ ਹੈ। ਦੁੱਖ ਜਿਸ ਕਰਕੇ ਆਇਆ ਹੈ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜੇ ਪਰਮੇਸ਼ਵਰ ਚੇਤੇ ਵਿੱਚ ਆਇਆ ਤੇ ਸਾਰੇ ਹੀ ਰੋਗ ਉਸਦੇ ਮੁੱਕ ਜਾਂਦੇ ਨੇ। ਤੇ ਇਹ ਸਭ ਰੋਗ ਵਿੱਚ ਮੈਰਜ ਕਰਾਂ ਕਲ ਕਲੇਸ਼ ਵਿੱਚ ਹੀ ਆ ਜਾਂਦੇ ਨੇ। ਆਦੀ, ਵਿਆਦੀ ਤੇ ਉਪਾਧੀ, ਇਹ ਤਿੰਨੇ ਤਾਪ ਜਾਂ ਤਿੰਨੇ ਰੋਗ ਉਸਦੇ ਸਾਰੇ ਚਲੇ ਜਾਂਦੇ ਨੇ, ਜੋ ਕਿ ਪਰਮਾਤਮਾ ਦੀ ਸਿਮਰਨ ਭਰੀ ਅਵਸਥਾ ਵਿੱਚ ਚਲੇ ਜਾਂਦੇ ਹਨ ਜੀ।
ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਓ।
ਹਰੀ ਦੀ ਭਗਤੀ ਵਿੱਚ ਪ੍ਰਵੇਸ਼ ਹੋ ਗਈ ਅੰਦਰ ਦੀ ਸੁਰਤ, ਉਸ ਦਾ ਆਵਣਾ ਤੇ ਜਾਵਣਾ, ਜੰਮਣਾ ਤੇ ਮਰਨਾ ਉਸ ਦਾ ਮੁੱਕ ਜਾਂਦਾ ਹੈ। ਬੰਦਾ ਬਾਕੀ ਸੰਸਾਰ ਵਿੱਚ ਤੇ ਝੱਟ ਪ੍ਰਵੇਸ਼ ਕਰ ਜਾਂਦਾ ਹੈ, ਪਰ ਰੱਬ ਦੀ ਭਗਤੀ ਵਿੱਚ ਅੰਦਰ ਦੀ ਸੁਰਤ ਦਾ ਪ੍ਰਵੇਸ਼ ਨਹੀਂ ਹੁੰਦਾ। ਕਈ ਵਾਰੀ ਤੇ ਇੰਝ ਹੀ ਲੱਗਦਾ ਜਿਵੇਂ ਭਗਤੀ ਦਾ ਦਰਵਾਜ਼ਾ ਬੰਦ ਕੀਤਾ ਹੈ ਤੇ ਬਾਕੀ ਸਾਰੇ ਦਰਵਾਜ਼ੇ ਸਾਡੇ ਖੁੱਲ੍ਹੇ ਨੇ। ਬੰਦਗੀ ਸਿਮਰਨ ਵਾਲੇ ਘਰ ਵਿੱਚ ਵੜਨ ਲਈ ਸੁਰਤ ਤਿਆਰ ਨਹੀਂ, ਸਾਰੋ ਦਿਨਸ ਮਜ਼ੂਰੀ ਕਰੇ ਤੇ ਥੱਕਦਾ ਨਹੀਂ ਬੰਦਾ। ਬੜੀ ਮਿਹਨਤ ਕਰ ਸਕਦਾ, ਸਾਰਾ ਦਿਨ ਕੰਮਕਾਰ ਕਰ ਸਕਦਾ, ਵੱਧ ਤੋਂ ਵੱਧ ਸਮਾਂ ਕੰਮਕਾਰ ਵਿੱਚ ਲਗਾਉਣਾ ਹੋਵੇ ਤੇ ਬਿਲਕੁਲ ਸਾਰੇ ਪ੍ਰਬੰਧ ਕੀਤੇ ਹੋਏ ਨੇ। ਤੇ ਜੇ ਨਾਮ ਸਿਮਰਨ ਵਾਸਤੇ ਕਹਿ ਲਈਏ ਵੀ ਭਾਈ ਸਾਹਿਬ ਇੱਕ ਘੰਟਾ ਰੋਜ਼ ਬੈਠ ਕੇ ਜਪ ਲਿਆ ਕਰੋ, ਕਹਿੰਦੇ ਕਿੱਥੇ ਭਾਈ ਸਾਹਿਬ ਟਾਈਮ ਸਾਡੇ ਕੋਲ ਨਾਮ ਜਪ ਲਿਆ ਕਰੀਏ। ਸਾਰੋ ਦਿਨਸ ਮਜ਼ੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ, ਜਿਵੇਂ ਪੱਥਰ ਸਿਰ ਵਿੱਚ ਪੈਂਦਾ ਹੋਵੇ। ਨਾਮ ਸਿਮਰਨ ਕਰਨਾ ਇਤਨਾ ਔਖਾ ਲੱਗਦਾ ਹੈ। ਮਾਇਆ ਲੱਗ ਭੁੱਲੋ ਸੰਸਾਰ, ਸੰਸਾਰ ਮਾਇਆਵੀ ਪ੍ਰਭਾਵ ਨਾਲ ਜੁੜ ਕੇ ਧਰਮ ਦੇ ਮਾਰਗ ਤੋਂ ਦੂਰ ਚਲਾ ਗਿਆ। ਤੇ ਜੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਤੇ ਸਤਿਗੁਰੂ ਕਹਿੰਦੇ ਨੇ ਉਸ ਦਾ ਹਰੀ ਦੀ ਭਗਤੀ ਵਿੱਚ ਪ੍ਰਵੇਸ਼ ਹੁੰਦਾ, ਨਾਮ ਸਿਮਰਨ ਵਿੱਚ ਦਾਖਲਾ ਮਿਲ ਜਾਂਦਾ, ਪ੍ਰਵੇਸ਼ ਦਾਖਲਾ ਮਿਲ ਜਾਣਾ। ਜਰਾ ਧਿਆਨ ਚ ਰੱਖਿਓ, ਜੇ ਭਗਤੀ ਵਿੱਚ ਕੋਈ ਪ੍ਰਵੇਸ਼ ਪਾ ਲਵੇ, ਜੇ ਭਗਤੀ ਸਿਮਰਨ ਕਰਨ ਦੀ ਤਰਫ ਅੰਦਰੋਂ ਸੁਰਤ ਇੱਕ ਵਾਰੀ ਸ਼ੁਰੂ ਹੋ ਜਾਏ, ਸਮਝ ਲੈਣਾ ਮੰਜ਼ਿਲ ਜ਼ਰੂਰ ਮਿਲ ਜਾਏਗੀ ਤੇ ਪਰਮਾਤਮਾ ਤੋਂ ਵਿਛੜਿਆ ਨਹੀਂ ਰਹਿ ਸਕੇਗਾ। ਸੋ ਵਾਹਿਗੁਰੂ ਜੀ ਦੀ ਬਖਸ਼ਿਸ਼, ਮਿਹਰਾਮਤ ਹੋ ਜਾਏ, ਚਰਨ ਬਿਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਓ। ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਓ। ਜਦੋਂ ਹਰੀ ਦੀ ਭਗਤੀ ਵਿੱਚ ਪ੍ਰਵੇਸ਼ ਕਰ ਲੈਂਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਦਾ ਆਵਣਾ ਜਾਵਣਾ, ਆਵਣ ਜਾਵਣ ਦੇ ਦੋ ਭਾਵ ਨੇ, ਇੱਕ ਤੇ ਜੰਮਣ ਤੇ ਮਰਨ, ਦੁਨੀਆਂ ਤੇ ਆਵਣਾ ਜਨਮ, ਦੁਨੀਆਂ ਤੋਂ ਜਾਵਣਾ ਮਰਨ, ਇੱਕ ਤੇ ਇਹ ਉਸ ਦਾ ਮੁੱਕ ਜਾਂਦਾ। ਧਿਆਨ ਚ ਰੱਖੋ, ਇੱਕ ਹੈ ਸੁਰਤ ਦਾ ਆਵਣਾ ਜਾਵਣਾ, ਕਦੀ ਸੁਰਤ ਕਿਤੇ ਨਿਕਲ ਗਈ ਤੇ ਕਦੀ ਕਿਤੇ ਚਲੀ ਗਈ, ਕਦੀ ਦੁਨੀਆਂ ਦੇ ਕਿਸੇ ਰੂਪ ਵਿੱਚ ਤੇ ਕਦੀ ਦੁਨੀਆਂ ਦੇ ਕਿਸੇ ਸੰਸਾਰਕ ਆਕਾਰ ਵਿੱਚ। ਉਹ ਜਿਹੜੀ ਸੁਰਤ ਦਾ ਆਵਣਾ ਜਾਵਣਾ ਸੀ, ਸੁਰਤ ਦੀ ਅੰਦਰ ਦੀ ਭਟਕਣਾ ਸੀ, ਉਹ ਵੀ ਉਸ ਦੀ ਮੁੱਕ ਜਾਂਦੀ ਹੈ। ਮੈਂ ਕਰਾਂ ਉਸ ਦੇ ਸਰੀਰ ਦਾ ਆਵਾਗਮਨ ਵੀ ਉਸ ਦਾ ਮੁੱਕ ਜਾਂਦਾ ਹੈ ਜੀ।
ਹਰ ਰੰਗ ਰਾਤੇ ਸਹਿਜ ਮਾਤੇ, ਦਿਲ ਨਾ ਮਨ ਤੇ ਬਿਸਰੈ।
ਹਰ ਰੰਗ ਰਾਤੇ ਹਰੀ ਦੇ ਪਿਆਰ ਦੇ ਵਿੱਚ ਭਿੱਜੇ ਹੀ ਰਹਿੰਦੇ ਨੇ। ਇੱਥੇ ਰੰਗ ਰਾਤੇ ਦੇ ਅਰਥ ਨੇ ਰੰਗ ਵਿੱਚ ਰੰਗੇ ਰਹਿਣਾ, ਪਰਮਾਤਮਾ ਦੇ ਪਿਆਰ ਵਿੱਚ ਹਰ ਵੇਲੇ ਭਿੱਜੇ ਰਹਿਣਾ। ਜਿੱਥੇ ਪਰਮਾਤਮਾ ਦੇ ਪਿਆਰ ਵਿੱਚ ਕੋਈ ਜੁੜ ਜਾਂਦਾ ਹੈ, ਮੈਂ ਅਰਜ਼ ਕਰਾਂ ਇਸ ਪਿਆਰ ਦੀ ਮੰਜ਼ਿਲ ਦੀ ਅਵਸਥਾ ਵਿੱਚ ਜੁੜਿਆ ਹੋਇਆਂ ਦੀ ਜ਼ਿੰਦਗੀ ਦੀ ਗਾਥਾ ਹੀ ਵੱਖਰੀ ਬਣ ਜਾਂਦੀ ਹੈ। ਉਹ ਤੇ ਲੱਭਦੇ ਨੇ ਕਦੀ ਕਿਤੇ ਕੋਈ ਅਵਸਰ ਬਣ ਆਏ ਜਿੱਥੇ ਮੇਰੇ ਦਿਲ ਵਿੱਚ ਰੱਬ ਦੇ ਪਿਆਰ ਦੀ ਥਾਂ ਅੰਦਰੋਂ ਪ੍ਰਗਟ ਹੋ ਜਾਏ। ਅੰਦਰ ਹਿਰਦਾ ਉਸ ਵਾਹਿਗੁਰੂ ਦੇ ਪਿਆਰ ਵਿੱਚ ਹੀ ਪਿੱਛਾ ਰਹਿ ਜਾਏ। ਭਾਈ ਨੰਦ ਲਾਲ ਜੀ ਨੂੰ ਕਦੀ ਪੜ੍ਹ ਕੇ ਦੇਖਣਾ, ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਇਤਨਾ ਮੁਜੱਸਮਾ ਸੀ ਕਿ ਜਿਤਨੇ ਬੋਲ ਉਹਨਾਂ ਦੇ ਨਿਕਲਦੇ ਰਹੇ ਨੇ ਪ੍ਰੇਮ ਵਿੱਚ ਭਿੱਜੇ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੇ ਇੱਕ ਵਾਰੀ ਇੱਥੋਂ ਤੱਕ ਆਖਿਆ ਸਾਨੇ, ਮਹਾਰਾਜ ਮੇਰੇ ਨਾਲ ਆਪ ਜੀ ਦਾ ਇਤਨਾ ਪਿਆਰ ਪੈ ਗਿਆ, ਇਤਨਾ ਪਿਆਰ, ਜਦੋਂ ਤੁਸੀਂ ਪਿਆਰ ਦੀ ਨਜ਼ਰ ਨਾਲ ਮੇਰੇ ਵੱਲ ਤੱਕਦੇ ਹੋ ਤੇ ਮੇਰਾ ਦਿਲ ਹੀ ਕੱਢ ਕੇ ਲੈ ਜਾਂਦੇ ਹੋ। ਮਹਾਰਾਜ ਕਿਰਪਾ ਕਰੋ, ਕਿਤੇ ਮੇਰੇ ਵੱਲ ਹੀ ਤੱਕਦੇ ਰਹੋ, ਮੇਰੀ ਕਿਤੇ ਇਹ ਅਰਦਾਸ ਕਬੂਲ ਪੈ ਜਾਵੇ ਵੀ ਹਰ ਵੇਲੇ ਆਪ ਜੀ ਦੀ ਨਜ਼ਰ ਮੇਰੇ ਉੱਤੇ ਹੀ ਪੈਂਦੀ ਰਹੇ। ਤੇ ਇੱਕ ਦਿਨ ਤੇ ਭਾਈ ਨੰਦ ਲਾਲ ਜੀ ਬੈਠੇ ਹੋਏ ਸੀ ਤੇ ਇੱਕ ਸ਼ਾਇਰ ਨੇ ਲੈਲਾ ਤੇ ਮਜਨੂੰ ਦਾ ਇੱਕ ਕਿੱਸਾ ਲਿਖਿਆ, ਸ਼ਾਇਰੀ ਲਿਖੀ, ਤੇ ਭਾਈ ਨੰਦ ਲਾਲ ਜੀ ਦੇ ਪਾਸ ਆ ਕੇ ਕਹਿਣ ਲੱਗੇ, ਭਾਈ ਸਾਹਿਬ ਆਪ ਬੜੇ ਵਿਦਵਾਨ ਹੋ, ਅਰਬੀ ਫਾਰਸੀ ਦੇ ਆਲਮ ਫਾਜ਼ਿਲ ਹੋ, ਤੇ ਮੈਂ ਲਿਖੀ ਹੈ ਇੱਕ ਸ਼ਾਇਰੀ ਲੈਲਾ ਮਜਨੂੰ ਦੀ, ਤੇ ਮੈਂ ਆਪ ਜੀ ਨੂੰ ਪਹਿਲਾਂ ਸੁਣਾ ਨਹੀਂ ਚਾਹੁੰਦਾ, ਇਹਦੇ ਵਿੱਚ ਕੋਈ ਗਲਤੀ ਹੋਵੇ ਸੁਧਾਈ ਕਰ ਦੇਣਾ, ਠੀਕ ਲੱਗੇ ਤੇ ਤਾਈਦ ਕਰ ਦੇਣਾ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਅੱਛਾ ਸੁਣਾ। ਤੇ ਉਸਨੇ ਮਜਨੂੰ ਦਾ ਕਿੱਸਾ ਸ਼ੁਰੂ ਕੀਤਾ ਕਿ ਕਿਵੇਂ ਉਹ ਮਜਨੂੰ ਲੈਲਾ ਦੇ ਨਾਲ ਪਿਆਰ ਕਰਦਾ, ਕਿਵੇਂ ਉਸ ਵਾਸਤੇ ਹਰ ਵੇਲੇ ਅੰਦਰ ਦੀ ਤਰਫ ਵਿੱਚ ਰਹਿੰਦਾ। ਜਿਵੇਂ ਭਾਈ ਨੰਦ ਲਾਲ ਜੀ ਦੀ ਇਹ ਗੱਲ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਲਿਖਿਆ ਸੀ, ਲੈਲਾ ਮਜਨੂੰ ਆਸ਼ਕੀ ਚੌਹ ਚੱਕੀ ਜਾਤੀ, ਜਾਂ ਉਹਨਾਂ ਇੱਕ ਹੋਰ ਵਾਰ ਵਿੱਚ ਲਿਖਿਆ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੈ ਹੜ ਹੜ ਹੱਸੈ ਲੋਕ ਵਿਡਾਣਾ, ਆਏ ਹੋਏ ਕੁੱਤੇ ਨੂੰ ਵੇਖ ਕੇ ਮਜਨੂੰ ਰੁਕ ਗਿਆ, ਉਸ ਕੁੱਤੇ ਦੀ ਪੈਰੀ ਪਈ ਜਾ ਰਹੀ ਹੈ, ਲੋਕਾਂ ਆਖਿਆ ਮਜਨੂੰ ਸ਼ੁਦਾਈ ਹੋ ਗਏ, ਕੁੱਤੇ ਦੀ ਪੈਰੀ ਪਈ ਜਾ ਰਹੇ ਹੈ। ਤੇ ਮਜਨੂੰ ਨੇ ਆਖਿਆ ਸੀ, ਤੁਹਾਨੂੰ ਨੀ ਪਤਾ ਇਹ ਕੁੱਤਾ ਮੇਰੀ ਉਸ ਲੈਲਾ ਦੇ ਦਰਵਾਜ਼ੇ ਤੋਂ ਉੱਠ ਕੇ ਆਇਆ ਜਿਸਦਾ ਕਿ ਮੈਂ ਆਸ਼ਕ ਹਾਂ। ਅੰਦਰ ਪਿਆਰ ਦੀ ਗੱਲ ਜਦੋਂ ਮਜਨੂੰ ਦੀ ਸੁਣਾਉਂਦਿਆਂ ਸੁਣਾਉਂਦਿਆਂ ਉਸ ਸ਼ਾਇਰ ਨੇ ਭਾਈ ਨੰਦ ਲਾਲ ਜੀ ਨੂੰ ਸਾਰਾ ਮਜਨੂੰ ਦਾ ਕਿੱਸਾ ਸੁਣਾ ਦਿੱਤਾ, ਤੇ ਭਾਈ ਨੰਦ ਲਾਲ ਜੀ ਆਪਣੇ ਅੰਦਰੋਂ ਆਪਣੇ ਇਸ਼ਕ ਵਿੱਚ ਰੰਗੇ ਗਏ, ਆਪਣੇ ਗੁਰੂ ਦੇ ਪਿਆਰ ਵਿੱਚ ਅੰਦਰੋਂ ਭਿੱਜਦੇ ਜਾਣ। ਹੁਣ ਗੱਲ ਜਰਾ ਧਿਆਨ 'ਚ ਰੱਖਿਓ, ਗੱਲ ਭਾਵੇਂ ਕਿਸੇ ਦੀ ਕੋਈ ਸੁਣੀਏ, ਪਰ ਮਨੁੱਖ ਦੇ ਅੰਦਰ ਦੀ ਜਿਹੜੀ ਦਸ਼ਾ ਹੁੰਦੀ ਹੈ ਨਾ, ਯਤਨ ਕਰਦਾ ਕਈ ਵਾਰੀ ਉਸ ਗੱਲ ਨੂੰ ਆਪਣੇ ਤੌਰ 'ਤੇ ਉਸੇ ਪਾਸੇ ਅੰਦਰੋਂ ਜੋੜਦਾ ਜਾਵਾਂ। ਭਾਈ ਨੰਦ ਲਾਲ ਜੀ ਅੰਦਰੋਂ ਪ੍ਰੇਮਾ ਭਗਤੀ ਵਿੱਚ ਭਰਦੇ ਗਏ। ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰ ਵਿੱਚ ਇਤਨੇ ਭਰ ਗਏ, ਇਤਨੇ ਭਰ ਗਏ ਕਿ ਸਮਾਧੀ ਵਿੱਚ ਚਲੇ ਗਏ, ਅੰਦਰ ਦੀ ਸੁਰਤ ਬਸ ਗੁਰੂ ਦੇ ਰੰਗ ਵਿੱਚ ਰੰਗੀ ਗਈ। ਉਹ ਸ਼ਾਇਰ ਕਹਿਣ ਲੱਗਾ, ਭਾਈ ਸਾਹਿਬ ਇਹ ਮਜਨੂੰ ਦਾ ਕਿੱਸਾ ਅਜੇ ਮੈਂ ਸੁਣਾ ਕੇ ਹਟਿਆ, ਲੈਲਾ ਦਾ ਕਿੱਸਾ ਅਜੇ ਬਾਕੀ ਰਹਿੰਦਾ ਹੈ, ਤੇ ਉਹ ਵੀ ਸੁਣ ਲਓ। ਤੇ ਭਾਈ ਨੰਦ ਲਾਲ ਕਹਿਣ ਲੱਗੇ, ਬਸ ਕਰ ਬਸ, ਮਗੋ ਅੱਜ ਹਾਲੇ ਲੈਲਾ ਥਾ ਛੋਰੀ ਦਾਏ ਗੋਇਆ। ਐ ਸ਼ਾਇਰ ਅਜੇ ਮਜਨੂੰ ਦਾ ਕਿੱਸਾ ਸੁਣਾਇਆ ਹੀ, ਆਪਣੀ ਸਾਰੀ ਸੁੱਧ ਬੁੱਧ ਗਵਾ ਬੈਠਾ, ਹੁਣ ਮੈਨੂੰ ਲੈਲਾ ਦਾ ਕਿੱਸਾ ਨਾ ਸੁਣਾ ਕੇ ਕਿਤੇ ਮੇਰੀ ਜਾਨ ਹੀ ਨਾ ਨਿਕਲ ਜਾਏ। ਗੱਲ ਧਿਆਨ 'ਚ ਰੱਖਿਓ, ਜਦੋਂ ਕੋਈ ਕਿਸੇ ਵੀ ਐਸੇ ਸੰਬੰਧ ਵਿੱਚ ਬੈਠ ਕੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ, ਅੰਦਰੋਂ ਪ੍ਰੇਮਾ ਭਗਤੀ ਵਿੱਚ ਭਰ ਜਾਂਦਾ, ਤੇ ਸਤਿਗੁਰੂ ਕਹਿੰਦੇ ਨੇ ਉਹ ਫਿਰ ਸਹਿਜ ਮਾਤੇ ਹਰ ਰੰਗ ਰਾਤੇ, ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰੈ, ਉਹਨਾਂ ਦੀ ਅਵਸਥਾ ਵਿੱਚ ਇਤਨੀ ਸਹਿਜ ਦੀ ਅਵਸਥਾ ਬਣ ਜਾਂਦੀ ਹੈ, ਸਹਿਜ ਦੀ ਮਸਤੀ ਵਿੱਚ ਚਲੇ ਜਾਂਦੇ ਨੇ, ਕਦੀ ਤਿਲ ਭਾਰ ਵੀ ਆਪਣੇ ਅੰਦਰੋਂ ਵਾਹਿਗੁਰੂ ਵਿਸਰਦਾ ਨਹੀਂ, ਹਰ ਵੇਲੇ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਦਾ ਪ੍ਰੇਮ ਹੀ ਭਰਿਆ ਰਹਿੰਦਾ ਹੈ। ਆਸ਼ਕ ਇੱਕ ਰਾਹੀ ਨੂੰ ਆਖੇ, ਸੁਣ ਉਹ ਜਾਵਣ ਵਾਲੇ ਪੈਂਦਾ ਪ੍ਰੇਮ ਮੁਕਾਇਆ ਚਾਹੇ ਖਿਆਲ ਭੁਲਾਵੀ ਸਾਰੇ। ਇਹ ਦੁਨੀਆਂ ਦੇ ਬੰਦੇ ਅਗਰ ਤੂੰ ਪ੍ਰੇਮ ਦਾ ਪਾਂਧੀ ਬਣ ਕੇ ਪਰਮਾਤਮਾ ਤੱਕ ਪੁੱਜਣਾ ਚਾਹੁੰਦਾ ਹੈ ਤੇ ਦੁਨੀਆਂ ਦੇ ਖਿਆਲ ਅੰਦਰੋਂ ਸਾਰੇ ਭੁਲਾ ਬੈਠੀ, ਦੁਨੀਆਂ ਨੂੰ ਬਾਹਰ ਬਾਹਰ ਰੱਖੀ, ਸੰਸਾਰ ਵਿੱਚ ਬਾਹਰ ਬਾਹਰ ਤੇ ਰਹਿ ਜਾਈ ਪਰ ਸੰਸਾਰ ਨੂੰ ਆਪਣੇ ਅੰਦਰ ਨਾ ਲੈ ਜਾਈ, ਆਪਣੇ ਅੰਦਰ ਇੱਕੋ ਇੱਕ ਰਹਿ ਜਾਏ ਤੇ ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਦੇ ਨਾਮ ਦੀ ਮਸਤੀ ਵਿੱਚੋਂ ਮਸਤ ਹੋ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਸਹਿਜ ਅਵਸਥਾ ਵਿੱਚ ਚਲੇ ਜਾਂਦੇ ਨੇ ਤੇ ਕਦੀ ਜ਼ਰਾ ਭਰ ਵੀ ਉਸ ਵਾਹਿਗੁਰੂ ਨੂੰ ਅੰਦਰੋਂ ਭੁਲਾਉਂਦੇ ਨਹੀਂ ਹਨ ਜੀ।
ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ ਰਹਿ।
ਆਪਾਂ ਛੱਡ ਦਿੰਦੇ ਨੇ, ਹਉਮੈ ਛੱਡ ਦਿੰਦੇ ਨੇ, ਉਸ ਵਾਹਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਪਣਾ ਆਪਾ ਭੇਟ ਕਰ ਦਿੰਦੇ ਨੇ। ਸਰਵ ਗੁਣ ਜਗਦੀਸ਼ਰ ਹੈ, ਉਸ ਜਗਦੀਸ਼ਰ ਦੇ ਜਿਤਨੇ ਗੁਣ ਨੇ ਉਹਨਾਂ ਗੁਣਾਂ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ। ਕਦੀ ਵਾਹਿਗੁਰੂ ਜੀ ਦੇ ਥੋੜੇ ਗੁਣਾਂ ਨੂੰ ਵੀ ਆਪਣੇ ਅੰਦਰ ਚਿਤਵ ਕੇ ਦੇਖਿਓ, ਕਿੰਨੀ ਕੁ ਉਸ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਹੈ। ਮੈਂ ਇਸ ਲਾਇਕ ਨਹੀਂ ਸਾਂ ਕਿ ਜਿੱਥੋਂ ਤੱਕ ਮੈਨੂੰ ਪਹੁੰਚਾ ਦਿੱਤਾ ਹੈ। ਮੈਂ ਯੋਗਤਾ ਘੱਟ ਰੱਖਦਾ ਸਾਂ, ਉਸਨੇ ਬਖਸ਼ਿਸ਼ ਮੇਰੇ ਤੇ ਜ਼ਿਆਦਾ ਕੀਤੀ। ਝੋਲੀ ਮੇਰੀ ਛੋਟੀ ਸੀ, ਉਸਨੇ ਜ਼ਿਆਦਾ ਹੀ ਭਰ ਦਿੱਤੀ। ਧਰਮ ਦੀ ਦੁਨੀਆਂ ਵਿੱਚ ਜੀਣ ਵਾਲਾ ਵਾਹਿਗੁਰੂ ਦੇ ਗੁਣਾਂ ਤੋਂ ਸਦਕੇ ਸਦਕੇ ਜਾਂਦਾ ਹੈ, ਪਰ ਸੰਸਾਰ ਦੀ ਵਪਾਰੀ ਬਿਰਤੀ ਵਿੱਚ ਜੀਣ ਵਾਲਾ ਉਹ ਹਮੇਸ਼ ਇਸ ਗੱਲ ਵਿੱਚ ਗਿਲਾ ਹੀ ਕਰਦਾ ਰਹਿੰਦਾ ਕਿ ਮੈਂ ਪਾਠ ਜ਼ਿਆਦਾ ਕੀਤਾ ਸੀ, ਤੂੰ ਥੋੜਾ ਦਿੱਤਾ ਹੈ। ਮੈਂ ਸੇਵਾ ਜ਼ਿਆਦਾ ਕੀਤੀ ਸੀ, ਤੂੰ ਬਦਲੇ ਵਿੱਚ ਮੇਰੀ ਝੋਲੀ ਵਿੱਚ ਥੋੜਾ ਪਾਇਆ। ਹੁਣ ਗੱਲ ਜ਼ਰਾ ਧਿਆਨ 'ਚ ਰੱਖ ਲੈਣਾ। ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਨੇ ਦੁੱਖ ਵੀ ਦੇਵੇਂਗਾ ਤੇ ਤੇਰਾ ਆਰਾਧਨ ਕਰਾਂਗਾ, ਇੱਕ ਪਾਸੇ ਉਹ ਨੇ ਕਿ ਸਾਰੇ ਸੁੱਖ ਲੈ ਕੇ ਵੀ ਨਾ ਸ਼ੁਕਰੇ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਪਰਮਾਤਮਾ ਵਿੱਚ ਇਤਨੇ ਗੁਣ ਭਰੇ ਹੋਏ ਨੇ, ਉਹਨਾਂ ਗੁਣਾਂ ਵੱਲ ਝਾਤ ਮਾਰ ਕੇ ਉਸ ਦੀ ਸ਼ਰਨਾਗਤ ਹੋ ਜਾਣਾ। ਵਾਹਿਗੁਰੂ ਕਿਰਪਾ ਕਰੋ, ਤੁਹਾਡੇ ਕੋਲ ਤੇ ਗੁਣਾਂ ਦਾ ਖਜ਼ਾਨਾ ਭਰਿਆ ਪਿਆ, ਉਸ ਵਿੱਚੋਂ ਥੋੜੇ ਜਿਹੇ ਗੁਣ ਦਾਸਰੇ ਦੀ ਝੋਲੀ ਵਿੱਚ ਵੀ ਪਾ ਦਿਓ। ਤਜ ਆਪ ਸ਼ਰਨੀ ਪਰੇ ਚਰਨੀ ਸਰਬ ਗੁਣ ਜਗਦੀਸ਼ਰ ਹੈ, ਹੇ ਮਾਲਕ ਤੇਰੀ ਬੜੀ ਬਖਸ਼ਿਸ਼ ਮਿਹਰਾਮਤ, ਆਪ ਜੀ ਵਿੱਚ ਸਾਰੇ ਗੁਣ ਭਰੇ ਹੋਏ ਨੇ, ਤੇਰੀ ਮਿਹਰਬਾਨੀ ਕਾ ਹੈ ਬੋਝ ਇਤਨਾ ਕਿ ਉਠਾ ਸਕਨੇ ਕੇ ਕਾਬਲ ਨਹੀਂ ਹੂੰ। ਆ ਤੋ ਗਿਆ ਹੂੰ ਮਗਰ ਜਾਣਤਾ ਹੂੰ ਕਿ ਤੇਰੇ ਦਰ ਕੇ ਆਨੇ ਕੇ ਵੀ ਕਾਬਲ ਨਹੀਂ ਹੂੰ। ਪਾਤਸ਼ਾਹ ਬੜੀ ਬਖਸ਼ਿਸ਼ ਕੀਤੀ ਜੇ ਆਪ ਅਨੰਤ ਗੁਣਾਂ ਨਾਲ ਭਰੇ ਹੋਏ ਹੋ, ਰਹਿਮਤ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਜੀ।
ਗੋਵਿੰਦ ਗੁਣ ਨਿਧ ਸ਼੍ਰੀ ਰੰਗ ਸਵਾਮੀ ਆਦਿ ਕੋ ਆਦੇਸ਼ ਜੀਓ।
ਉਹ ਗੋਬਿੰਦ ਸਾਰੀ ਧਰਤੀ ਨੂੰ ਪ੍ਰਤਪਾਲਨਾ ਕਰਨ ਵਾਲਾ, ਸਾਰੀ ਧਰਤੀ ਦੇ ਰਹਿਣ ਵਾਲੇ ਸਭ ਜੀਆਂ ਦਾ ਸਹਾਰਾ ਬਣਨ ਵਾਲਾ, ਉਹ ਗੁਣਾਂ ਦਾ ਖਜ਼ਾਨਾ ਹੈ। ਗੋਵਿੰਦ ਗੁਣ ਨਿਧ ਸ਼੍ਰੀ ਰੰਗ ਸਵਾਮੀ ਆਦਿ ਕੋ ਆਦੇਸ਼ ਜੀਓ। ਉਹ ਆਦਿ ਪਰਮਾਤਮਾ ਨੂੰ ਮੇਰੀ ਆਦੇਸ਼ ਹੈ, ਮੇਰੀ ਨਮਸਕਾਰ ਹੈ। ਇੱਕ ਗੱਲ ਇੱਥੇ ਮੈਂ ਕਹਿ ਲਈਵਾਂ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸੋਦਰ ਦੀ ਪੌੜੀ ਸੰਪੂਰਨ ਹੋਣ ਤੋਂ ਬਾਅਦ ਚਾਰ ਪੌੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਰ ਬਾਰ ਇਹ ਗੱਲ ਦੁਹਰਾਈ ਹੈ। ਔਰ ਇਹ ਵੀ ਮੈਂ ਕਹਿ ਲੇਵਾਂ, ਜਿਹੜੀ ਗੱਲ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਸ ਗੱਲ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੇਰੀ ਸਦਾ ਸਦਾ ਨਮਸਕਾਰ ਹੈ। ਭਾਵੇਂ ਯੁਗ ਪਲਟ ਜਾਣ, ਦੁਨੀਆ ਦੀ ਭਾਸ਼ਾ ਵਿੱਚ ਉਹ ਸਤਯੁਗ ਹੋਵੇ ਜਾਂ ਤ੍ਰੇਤਾ ਦੁਆਪਰ ਹੋਵੇ ਜਾਂ ਕਲਯੁਗ, ਹੇ ਮੇਰੇ ਵਾਹਿਗੁਰੂ ਤੂੰ ਹਰ ਯੁਗ ਵਿੱਚ ਇੱਕੋ ਜਿਹਾ ਹੀ ਹੈ। ਤੇਰੇ ਵੇਸ ਵਿੱਚ ਕੋਈ ਫਰਕ ਨਹੀਂ ਪੈਂਦਾ। ਦੁਨੀਆ ਦੇ ਵੇਸ ਬਦਲ ਸਕਦੇ ਨੇ, ਦੁਨੀਆ ਵਿੱਚ ਕੋਈ ਪੋਸ਼ਾਕ ਸਤਯੁਗ ਦੀ ਹੋਰ ਹੋ ਸਕਦੀ ਹੈ। ਆਮ ਗੱਲ ਹੀ ਰਹੀ ਹੈ ਕਿ ਸਤਯੁਗ ਵਿੱਚ ਸਫੇਦ ਪੁਸ਼ਾਕ ਪ੍ਰਧਾਨ ਰਹੀ ਸੀ ਤੇ ਤ੍ਰੇਤੇ ਦੇ ਵਿੱਚ ਕਹਿਣ ਲੱਗੇ ਬਾਵਾ ਰੰਗ ਜਿਹੜਾ ਸੀ ਉਹ ਪ੍ਰਧਾਨ ਰਿਹਾ ਸੀ, ਦੁਆਪਰ ਦੇ ਵਿੱਚ ਪੀਲਾ ਰੰਗ ਪ੍ਰਧਾਨ ਰਿਹਾ ਸੀ, ਕਲਯੁਗ ਦੇ ਵਿੱਚ ਕਹਿੰਦੇ ਭਾਵੇਂ ਕਾਲਾ ਰੰਗ ਪ੍ਰਧਾਨ ਬਣ ਗਿਆ ਹੋਵੇਗਾ, ਪਰ ਹੇ ਪ੍ਰਮਾਤਮਾ ਸੰਸਾਰ ਵਿੱਚ ਤੇ ਵੇਸ ਸਮੇਂ ਸਮੇਂ ਅਨੁਸਾਰ ਬਦਲਦੇ ਰਹਿੰਦੇ ਹੋਣਗੇ, ਪਰ ਤੇਰਾ ਵੇਸ ਤੇ ਹਮੇਸ਼ ਇੱਕੋ ਜਿਹਾ। ਤੇਰੇ ਵੇਸ ਵਿੱਚ ਕੋਈ ਅੰਤਰ ਨਹੀਂ, ਤੇਰੇ ਵੇਸ ਵਿੱਚ ਕੋਈ ਫਰਕ ਨਹੀਂ। ਇੱਕ ਗੱਲ ਇੱਥੇ ਵਿਚਾਰ 'ਚ ਰੱਖ ਲੈਣਾ, ਅਗਰ ਸਤਯੁਗ ਹੋਵੇ ਭਾਵੇਂ ਕਲਯੁਗ, ਬੰਦਗੀ ਸਿਮਰਨ ਕਰਨ ਵਾਲੇ ਦਾ ਦਿਲ ਤੇ ਹਮੇਸ਼ਾ ਹੀ ਚਿੱਟਾ ਰਹਿੰਦਾ ਹੈ। ਪਰਮਾਤਮਾ ਦੇ ਨਾਮ ਸਿਮਰਨ ਅਭਿਆਸੀ ਦੀ ਜ਼ਿੰਦਗੀ ਵਿੱਚ ਤੇ ਬਾਹਰਲੇ ਰੰਗ ਦਾ ਕੋਈ ਸੰਬੰਧ ਨਹੀਂ, ਕਿਉਂਕਿ ਅੰਦਰ ਬੈਠਾ ਹੈ ਮੇਰੇ ਪ੍ਰਭੂ ਤੂੰ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਕਿ ਤੂੰ ਹਮੇਸ਼ ਸਾਰੇ ਯੁੱਗਾਂ ਵਿੱਚ ਇੱਕੋ ਜਿਹਾ ਹੀ ਤੂੰ ਰਹਿਣ ਵਾਲਾ ਹੈ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਆਦੇਸ਼ ਕਰੀਏ, ਨਮਸਕਾਰ ਕਰੀਏ ਤਾਂ ਕਿ ਉਸ ਦੀ ਅਸੀਸ ਦੇ ਪਾਤਰ ਬਣ ਜਾਈਏ। ਮਸਤਕ ਚੁੱਕੇ ਤੇ ਅਸੀਸ ਮਿਲਦੀ ਏ, ਸਿਰ ਉੱਚਾ ਰੱਖੀਏ ਤੇ ਹੰਕਾਰ ਵਿੱਚ ਖਾਲੀ ਰਹਿ ਜਾਈਦਾ ਹੈ। ਮੈਂ ਅੱਗੇ ਵੀ ਇੱਕ ਦਿਨ ਅਰਜ਼ ਕੀਤੀ ਸੀ, ਘੜਾ ਤੇ ਚੱਪਣੀ ਆਪਸ ਵਿੱਚ ਇਕੱਠੇ ਇੱਕ ਦਿਨ ਅੰਤਰ ਆਤਮਿਕ ਗੱਲਬਾਤ ਕਰਦਿਆਂ ਵਾਰਤਾਲਾਪ ਕਰਦੇ ਨੇ। ਜਪਨੀ ਘੜੇ ਦੇ ਨਾਲ ਬੜੇ ਲੰਬੇ ਸਮੇਂ ਤੋਂ ਜਿਉਂ ਜਨਮ ਹੋਇਆ ਤੇ ਦੋਹਾਂ ਦਾ ਇਕੱਠਾ ਧਿਆਨ ਚ ਰੱਖਿਓ, ਜਿਉਂ ਜਨਮ ਹੋਇਆ ਦੋਹਾਂ ਦਾ ਇਕੱਠਾ, ਘੜਾ ਵੀ ਤੇ ਚਪਨੀ ਵੀ ਇੱਕੋ ਦਿਨ ਹੀ ਦੋਵੇਂ ਬਣੇ ਤੇ ਚਪਨੀ ਇੱਕ ਦਿਨ ਅੰਤਰ ਆਤਮੇ ਘੜੇ ਨੂੰ ਕਹਿਣ ਲੱਗੀ, ਜੀ ਦੇਖੋ ਨਾ ਬਣੇ ਵੀ ਇੱਕੋ ਮਿੱਟੀ ਤੋਂ ਹਾਂ, ਬਣੇ ਵੀ ਇੱਕੋ ਦਿਨ ਹੀ ਹਾਂ, ਪੱਕੇ ਵੀ ਆਵੇ ਵਿੱਚ ਪੈ ਕੇ ਇੱਕੋ ਦਿਨ ਹੀ ਹਾਂ ਤੇ ਰਹਿੰਦੇ ਵੀ ਸਦਾ ਇਕੱਠੇ ਹੀ ਹਾਂ। ਬੜਾ ਵਿਤਕਰਾ ਕਰਦੇ ਹੋ ਤੁਸੀਂ, ਮੈਨੂੰ ਖਾਲੀ ਰੱਖਿਆ ਜੇ ਬਾਹਰੋਂ ਜਿਹੜੇ ਆਉਂਦੇ ਭਰ ਕੇ ਚਲੇ ਜਾਂਦੇ, ਕੋਈ ਜੱਗ ਲੈ ਕੇ ਆਉਂਦਾ, ਕੋਈ ਕਮੰਡਰ ਲੈ ਕੇ ਆਉਂਦਾ, ਕੋਈ ਗਲਾਸ ਲੈ ਕੇ ਆਉਂਦਾ, ਉਹ ਸਾਰੇ ਭਰ ਭਰ ਕੇ ਚਲੇ ਜਾਂਦੇ। ਮੈਂ ਹਰ ਵੇਲੇ ਨਾਲ ਰਹਿਣ ਵਾਲੀ, ਮੈਂ ਖਾਲੀ ਦੀ ਖਾਲੀ ਤੇ ਸੱਖਣੀ ਦੀ ਸੱਖਣੀ ਹੀ ਰਹਿੰਦੀ। ਮੈਨੂੰ ਇੱਕ ਚੁਲੀ ਪਾਣੀ ਨਾਲ ਭਰਿਆ ਜਾ ਸਕਦਾ ਪਰ ਮੈਨੂੰ ਖਾਲੀ ਰੱਖਦੇ ਜੀ। ਚਪਣੀ ਬੋਲੀ ਘੜੇ ਤਾਂ ਹੀ ਤੁਸੀਂ ਪਾਣੀ ਵੰਡਦੇ ਜਾਂਦੇ, ਜੋ ਆਉਂਦੇ ਨੇ ਖਾਲੀ ਖਾਲੀ ਭਰ ਭਰ ਪਏ ਨੇ ਜਾਂਦੇ। ਮੈਂ ਰਹਿੰਦੀ ਹਰ ਸੰਗ ਤੁਹਾਡੇ ਪਰ ਸੱਖਣੀ ਹੀ ਰਹਿੰਦੀ। ਉਹ ਕਹਿੰਦਾ ਸਿਰ ਚੜ ਰਹਿਣ ਨਾ ਮਿਲਦਾ ਕਤਰਾ ਜੋ ਨਿਭਦੇ ਭਰ ਜਾਂਦੇ। ਤੂੰ ਮੇਰੇ ਸਿਰ ਤੇ ਚੜ ਕੇ ਬੈਠੀ ਰਹਿੰਦੀ ਹੈ, ਤੈਨੂੰ ਕਿੱਥੋਂ ਭਰਦੇ ਆ। ਔਰ ਇੱਕ ਗੱਲ ਜ਼ਰਾ ਧਿਆਨ ਚ ਰੱਖਿਓ, ਘੜੇ ਨੇ ਅਗਲੀ ਗੱਲ ਬੜੀ ਕਮਾਲ ਦੀ ਆਖੀ ਸੀ। ਕਹਿਣ ਲੱਗਾ ਜਿਸ ਦਿਨ ਮੈਂ ਵੀ ਭਰਿਆ ਸਾਂ ਤੇ ਨਿਵਿਆ ਸਾਂ ਤੇ ਤਾਂ ਭਰਿਆ ਸਾਂ। ਘੜਾ ਪਾਣੀ ਦੀ ਸਤਹ ਤੋਂ ਨੀਵਾਂ ਜਾਂਦਾ ਤੇ ਤਾਂ ਨਦੀ ਵਿੱਚੋਂ ਭਰਦਾ। ਜਦੋਂ ਮੇਰਾ ਆਪਾ ਹਉਮੈ ਹੰਕਾਰ ਤੋਂ ਰਹਿਤ ਹੋ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਝੁੱਕ ਜਾਵੇ, ਨੀਵਾਂ ਹੋ ਜਾਏ, ਮੈਂ ਅਰਜ਼ ਕਰਾਂ ਇਹ ਆਦੇਸ਼ ਦੇ ਨਾਲ ਜ਼ਿੰਦਗੀ ਨਿਭ ਕੇ ਵਾਹਿਗੁਰੂ ਦੀ ਕਿਰਪਾ ਦੀ ਪਾਤਰ ਬਣ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੈਂ ਚਰਨ ਕਮਲਾਂ ਵਿੱਚ ਆਦੇਸ਼ ਕਰਦਾ ਹਾਂ, ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ, ਮੇਰੀ ਉਸ ਦੇ ਚਰਨਾਂ ਵਿੱਚ ਨਮਸਕਾਰ ਹੈ ਜੀ।
ਬਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ਼ ਜੀਓ।
ਹੇ ਵਾਹਿਗੁਰੂ ਮੇਰੇ ਤੇ ਮਾਇਆ ਧਾਰੋ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ, ਤੁਸੀਂ ਜੁਗਾਂ ਜੁਗਾਂ ਵਿੱਚ ਇੱਕੋ ਵੇਸ਼ ਭਾਵ ਸਦਾ ਹੀ ਰਹਿਮਤ ਕਰਨ ਵਾਲੇ। ਹੁਣ ਇੱਥੇ ਵੇਸ਼ ਤੋਂ ਭਾਵ ਜਰਾ ਧਿਆਨ ਚ ਲੈਣਾ, ਜੇ ਸੱਤ ਯੁਗ ਵਿੱਚ ਕਿਸੇ ਪੁਕਾਰਿਆ ਤੇ ਉਸ ਸਮੇਂ ਵੀ ਤੁਹਾਡਾ ਦਇਆ ਕਰਨ ਵਾਲਾ ਹੀ ਵੇਸ਼ ਸੀ। ਜੇ ਤ੍ਰੇਤੇ ਦੁਆਪਰ ਵਿੱਚ ਕਿਸੇ ਪੁਕਾਰਿਆ ਉਸ ਸਮੇਂ ਵੀ ਤੁਹਾਡਾ ਇਹੀ ਦਇਆ ਕਰਨ ਵਾਲਾ ਸੁਭਾਅ ਸੀ। ਜੇ ਕਲਯੁਗ ਵਿੱਚ ਕਿਸੇ ਪੁਕਾਰਿਆ ਉਸ ਸਮੇਂ ਵੀ ਤੁਹਾਡਾ ਸੁਭਾਅ ਮਾਇਆ ਕਰਨ ਵਾਲਾ ਦਇਆ ਕਰਨ ਵਾਲਾ ਸੀ। ਆਪ ਜੀ ਦੀ ਦਇਆ ਤੇ ਨੱਕੋ ਨੱਕ ਭਰੀ ਪਈ ਏ। ਕਈ ਵਾਰੀ ਮੈਂ ਆਪ ਜੀ ਦੀ ਦਇਆ ਦੀ ਮੰਗ ਹੀ ਨਾ ਕਰਾਂ ਤੇ ਮੈਂ ਖਾਲੀ ਦਾ ਖਾਲੀ ਹੀ ਰਹਿ ਜਾਵਾਂ। ਅਚਾਨਕ ਬੱਚਾ ਡਿੱਗ ਪਿਆ, ਡਿੱਗਿਆ ਬੱਚਾ ਤੇ ਇੱਕਦਮ ਰੋਇਆ, ਜਾਂ ਰੋਇਆ ਬੱਚਾ ਤੇ ਮਾਂ ਜੋ ਕਿਚਨ ਵਿੱਚ ਕੰਮ ਪਈ ਕਰਦੀ ਸੀ, ਵਿੱਚੇ ਕਿਚਨ ਦਾ ਕੰਮ ਕਰਦੀ, ਸਬਜ਼ੀ ਬਣਾਉਂਦੀ, ਵਿੱਚੇ ਛੱਡ ਕੇ ਇੱਕਦਮ ਦੌੜੀ ਦੌੜੀ ਆਈ, ਬੱਚੇ ਨੂੰ ਚੁੱਕਿਆ, ਅਥਰੂ ਪੂੰਜੇ ਝਾੜਿਆ, ਮਿੱਟੀ ਵਿੱਚ ਡਿੱਗੇ ਹੋਏ ਨੂੰ ਝਾੜਿਆ, ਗਲੇ ਨਾਲ ਲਗਾਇਆ ਤੇ ਅੱਜ ਕੁਛ ਵਿਸ਼ੇਸ਼ ਹੀ ਪਿਆਰ ਕੀਤਾ ਤੇ ਉਸ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਕੁਛ ਵਿਸ਼ੇਸ਼ ਹੀ ਉਸ ਨੂੰ ਭੋਜਨ ਖਵਾਇਆ, ਉਸਦੀ ਮਨ ਪਸੰਦਗੀ ਵਿਸ਼ੇਸ਼ ਹੀ ਚੀਜ਼ ਖਵਾਈ। ਤੇ ਬੱਚਾ ਸੋਚਦਾ ਵੀ ਅੱਗੇ ਚੁੱਪ ਕਰਕੇ ਰਹਿੰਦਾ ਸਾਂ ਤੇ ਇਤਨਾ ਪਿਆਰ ਨਹੀਂ ਸੀ ਮਿਲਦਾ, ਅੱਜ ਰੋਇਆ ਤੇ ਬੜਾ ਹੀ ਪਿਆਰ ਮਿਲਿਆ। ਅਗਲਾ ਪਲਕ ਹੋਇਆ ਤੇ ਥੋੜੇ ਸਮੇਂ ਕਰੀਬ ਕਰੀਬ ਉਸੇ ਟਾਈਮ ਤੇ ਹੀ ਬੱਚਾ ਜਾਣ ਕੇ ਡਿੱਗ ਪਿਆ ਤੇ ਫਿਰ ਜਾਣ ਕੇ ਰੋਣ ਲੱਗ ਪਿਆ। ਮਾਂ ਚੁੱਪ ਕਰਕੇ ਕੰਮ ਲੱਗੀ ਰਹੀ, ਉਸੇ ਤਰ੍ਹਾਂ ਦੁੱਧ ਉਬਾਲਦੀ ਰਹੀ, ਦਾਲ ਦੂਸਰੇ ਪਾਸੇ ਧਰੀ ਹੋਈ ਉਸੇ ਤਰ੍ਹਾਂ ਦਾਲ ਨੂੰ ਸੰਭਾਲਦੀ ਰਹੀ। ਰੋ ਰੋ ਕੇ ਬੱਚਾ ਅਖੀਰ ਨਕਲੀ ਰੋ ਰਿਹਾ ਸੀ, ਚੁੱਪ ਕਰ ਗਿਆ। ਚੁੱਪ ਕਰਿਆ ਤੇ ਉੱਠ ਕੇ ਆ ਕੇ ਮਾਂ ਨੂੰ ਕਹਿਣ ਲੱਗਾ, ਮਾਂ ਮੈਨੂੰ ਗੱਲ ਦੱਸ, ਕੱਲ ਵੀ ਡਿੱਗਾ ਸਾਂ, ਕੱਲ ਵੀ ਰੋਇਆ ਸਾਂ, ਦੌੜੀ ਆਈ ਸੈਂ, ਰਸੋਈ ਵਿੱਚ ਜੋ ਬਣਾਉਂਦੀ ਸੈਂ ਵਿੱਚੇ ਛੱਡ ਆਈ ਸੈਂ, ਅੱਜ ਕੀ ਕੱਲ ਨਾਲੋਂ ਕੋਈ ਜ਼ਿਆਦਾ ਮਹਿੰਗੀ ਚੀਜ਼ ਬਣਾ ਰਹੀ? ਅੱਜ ਰਸੋਈ ਛੱਡ ਕੇ ਮੈਨੂੰ ਚੁੱਕਣ ਨਹੀਂ ਆਈ, ਅੱਜ ਵੀ ਤੇ ਮੈਂ ਰੋਇਆ ਸਾਂ, ਅੱਜ ਕੀ ਗੱਲ ਹੈ? ਮਾਂ ਆਖਿਆ, ਜੋ ਕੱਲ ਰੋਇਆ ਸੈਂ ਉਹ ਕੱਲ ਦਾ ਰੋਣਾ ਸੀ, ਜੋ ਅੱਜ ਰੋਇਆ ਹੈ ਉਹ ਅੱਜ ਦਾ ਰੋਣਾ ਹੈ। ਕੱਲ ਦੇ ਰੋਣ ਵਿੱਚ ਤੇਰੇ ਅੰਦਰੋਂ ਧਰ ਕੇ ਰੋਣ ਪਿਆ ਨਿਕਲਦਾ ਸੀ, ਅੱਜ ਤੇਰਾ ਬਾਹਰੀ ਬਾਹਰੀ ਰੋਣ ਸੀ। ਜੇ ਅੰਦਰੋਂ ਧਰ ਕੇ ਸੱਚਮੁੱਚ ਦਾ ਤੇਰਾ ਰੋਣਾ ਅੱਜ ਵੀ ਹੁੰਦਾ, ਅੱਜ ਵੀ ਉਸੇ ਤਰ੍ਹਾਂ ਜੋ ਕੁਛ ਵੀ ਬਣਾਉਂਦੀ ਸਾਂ ਵਿੱਚੇ ਛੱਡ ਕੇ ਆ ਤੈਨੂੰ ਗਲੇ ਲਗਾਉਂਦੀ, ਪਰ ਅੱਜ ਤੂੰ ਨਕਲੀ ਰੋ ਰਿਹਾ ਹੈ। ਧਿਆਨ ਚ ਰੱਖ ਲਿਓ, ਜਦੋਂ ਅੰਦਰੋਂ ਧਰ ਕੇ ਦਿਲੋਂ ਕੋਈ ਆਵਾਜ਼ ਨਿਕਲਦੀ ਹੈ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਵਾਹਿਗੁਰੂ ਆਪਣੇ सेवक दी आप संभाल कर दे आप रख्या कर दे उसनू गले लगा लेंदे ते जे बाहरों बाहरों साडे शब्द ही रह जान ध्यान च रखना दिमाग विचों निकले शब्द परमात्मा तक नहीं पुजदे हिरदे विचों निकली हुई आवाज परमात्मा तक पुज जांदी है दिमाग विचों ओ शब्द निकलदे ने जो बाहरों संग्रह कीते ने जो याद कीते होए ने सुने हुए शब्दां नू बाहर कढदे हां ओ दिमागी आवाजां दिमागी शब्द ने जिन्हां ते परमात्मा नहीं रीझदा जदों अपने दिल विचों हिरदे दी वेदना विचों कोई आवाज निकलदी है कि हे प्रभु मेरे ते मया धारो मेरे ते कृपा दृष्टि करो जुगा जुगा विच आप जी दा यही इक्को सवार है उस सेवक दी वाहिगुरु आप बांह फड़दे ने उस दा लोक ते परलोक सवार देंदे ने धन गुरु ग्रंथ साहिब महाराज साडे सारिआं ते कृपा करन असीं दिलों धर के अपने अंदरों आवाज कढ के वाहिगुरु जी दे चरणां विच पुकार करिए वाहिगुरु जी साडी लोक ते परलोक विच सहायता करन हित बांह फड़न अते असीं अपना लोक परलोक सवार सकीए जी धन गुरु ग्रंथ साहिब जी दे चरण कवलां विच ही अरदास है पातशाह रहमत भरिया हर धरना समूह गुरु सवारियां संगतां ते ऐसी मया करियो ऐसी कृपा दृष्टि करियो सारिआं दे हिरदिआं विच नाम वस जाए ते सारे जीव आप जी दी बख्शिश नाल सुख शांति वाला जीवन बतीत करन धन गुरु अर्जन देव पातशाह जी दा देखो सारे संसार प्रति कैसा भाव अंदरों प्रगट हुंदा है कि सबे जी संभाल अपनी मेर कर अन्न पानी मुच उपाए दुख दालद भन तर हे मेरे साहब सारिया जीवां दी संभाल करना ते सारिया जीवां ते ऐसी रहमत करना कि सारिया जीवां दे दुख ते दालद कहिए दरिद्रता भाव गरीबी सारिया दी भन के खत्म करके सारे जीवों नूं सुख शांति बख्शिश करना गुरु साहब बख्शिश करन गुरु सवारियां संगतां गुरु चरणां विच पुजियां मैं हार्दिक तौर ते पुजियां होईयां समूह गुरु सवारियां संगतां नूं तह दिलों जी आया कहिंदिआं हार्दिक धनवाद करदा एक दिन गुरु गोबिंद सिंह महाराज जी ने पुछिया भाई नंद लाल कुछ मंग लै अज तेरे ते बड़े खुश हां ते भाई नंद लाल कहन लगे महाराज आ भी अज कमाल दी गल कीती जे जदों अंदर लोड़ सी मंग सी ते उस समय कदी नहीं सी आख्या जे भी कुछ मंग लै हुण ते सारियां लोड़ां मुक गईयां ने ते अज आख रहे हो मंग लै सतगुरु कहन लगे भाई नंद लाल तेनू भावे अज कोई लोड़ नहीं होवेगी पर साडी प्रसन्नता वास्ते कुछ मंग लै असी खुश हो जावांगे कुछ मंग लै ते भाई नंद लाल कहन लगे महाराज जरा रुको मैं अपने दिल दी पटारी टटोल के देखदा हां कि शायद कोई मंग अंदरों निकली आवे मैनू जरा सोच लैन दिओ भाई नंद लाल चंद क मिनट खामोशी विच जाके अपने अंदर हिरदे दी पटारी नू टटोल के हुण बोले ने महाराज एक मंग निकली आई है सतगुरु कहन लगे सानू पता सी तू जरूर कुछ ना कुछ मंगेगा बड़ा सूझवान है जरूर कुछ ना कुछ मंगेगा कहन लगे निकली आई महाराज एक मंग सतगुरु कहन लगे बोल ओ केड़ी मंग है कहन लगे खाके राहे संगत शवद कुर्बान महाराज जिन्ना राहा तो संगत लंघ के आप जी दे दर्शन करन आउंदी है उन्हां राहां दी मैनू खाक दे देना बस गुरु की संगतां गुरु की चरण शरण विच पुजियां जिन्हां राहां तो आप लंघ के आए उन्हां राहां दी खाक लैके मैं भी मस्तक तिलावां जी आया कहिंदिआं अपने वल्लों सत्कार जो नानक प्रकाश सिंह जी वल्लों आप जी दा हार्दिक तौर ते बहुत बहुत धन्यवाद चूंके सेख गुरसिख धन धन है जिन्नी गुर उपदेश सुनिया हर कन्नी सतगुरां ने आप आख्या है वह गुरु के सिख धनता दे योग ने जिन्हां ने गुरु का उपदेश बैठ के कन्ना नाल सुनिया सतगुरु कृपा दृष्टि करन समूह गुरु सवारियां संगतां नूं नाम बाणी नाल जोड़ के अपनी बख्शिश मेहराम सदका लोक परलोक सुखदायक बनावन जी यही अरदास बेनती है मैं लगातार पिछले 3 महीनों तो USA दे कथा विचारां दे वखरे वखरे समागमां राहीं समां गुजारिया सतगुरां दी बख्शिश मेहराम सदका करीब आउंदिआं भी इस ग्रह विखे एक सत्संग समागम नानक प्रकाश सिंह जी ने कीता सी अज दस इस 3 महीनों के कथा टूर प्रोग्राम का इस टूर का आखिरी प्रोग्राम सत्संग समागम अज इत्थे कर रहे सतगुरु कृपा दृष्टि करन कल वापसी इंडिया भी है मेरे लिए भी अरदास बख्शिश करना असीस बख्शिश करना कि मैं निर्विघ्नता सहित संसारक अध्यात्मक पद्धर के सफर नूं कर दिया गुरु की बख्शिश नाल गुर शब्द नाल आप जुड़ सकां ते होरनां नूं जोड़ सकां सतगुरु समर्थ बख्शिश करन हार्दिक तौर पर धन गुरु ग्रंथ साहिब महाराज जी का बहुत बहुत धन्यवाद करते हैं समूह संगतां का धन्यवाद करते हैं अपनियां भुलां की खिमा मंगते हैं फतेह अर्ज कर लगा सारे करो कृपा ते गज के आखो जी वाहिगुरु जी का खालसा वाहिगुरु जी की फतेह।